दुखिया दर्द कणे वेदन जाने तू तनी। लाहौर शहर दी एक रौनक वाली गली विच भाई गुरशरण सिंह जी दा मकान है। ते ए भाई साहब बड़े चंगे प्रेमी दानी अते रैत विवेक वाले सिंह ने। गुरु दी मेहर नाल इन्हां दी सुपत्नी बीबी उपकार कौर भी भजन बंदगी वाली रूह है, जिस दे मापे भी बड़े चंगे विश्वास वाले ते पक्के नितनेमी सन। ते इसने उन्हां दे घर गुरमुखी विद्या ते गुरमत दीआं पुस्तकां दा पाठ चंगी तरह कीता होया सी। व्याह तों बाद सहुरे घर विच आ के सोने ते सुहागे वाला असर हो गया। पति दी संगत नाल ये बीबी सचमुच भजन बंदगी दी मूरत बन गई। भावें सस दे गुजर जाण करके घर विच ये इकली ही सी, पर तां वी पंथ सेवा दे लई अपने कम्मां दे समें विचों भी समां कढ के ये उपकार करदी रहिंदी सी। ये छोटी जिही गुरमुखी कन्या पाठशाला इस बीबी दे घर दे कोल करके सी। ते ए बीबी उथे जाके इस मोहल्ले दियां नौजवान बच्चियां नूं गुरमुखी दे अखर ते गुरबाणी दे धर्म अर्थ सिखाउंदी सी। वरे 6 महीनियां बाद बीबियां दा उत्साह वधाउण लई भाई गुरशरण सिंह जी कुछ माया कोलों भी दे दिंदे सन, जिहदे नाल बच्चियां नूं इनाम मिठाई ते कपड़े भी वंडे जांदे। इस बीबी ने इसे तरह कईआं बीबियां नूं गुरद्वारे जाण दा प्रेम ला दित्ता सी। बीबी गंगा बाई भी उन्हां विचों इक सी। अज ऐतवार दा दिन ते खास दिहाड़ा सी। श्री जन्म स्थान गुरद्वारे विच ये श्री गुरु ग्रंथ साहिब जी दे पाठ दे भोग ते दर्शनां नूं चली सी। जदों गंगा बाई इहदे नाल चली सी ते गुलाम फातिमा बीबी गंगा नूं आ मिली। हुण गंगा बाई जद उधरों आ के गली विच वड़ी तां अगे गुलाम फातिमा इस नूं उड़ीक विच थड़े ते बैठी मिली। बीबी उपकार कौर नूं गंगा बाई ने यह आख्या कि आ मेरी छोटी हुंदी दी सहेली जापदी है, मैं जरा थोड़ा चिर इहदे कोलों आवां। यह गल कह के उस नूं नाल लैके अपने घर पहुंची। घर पहुंच के आखन लगी, बीबी मैं तैनूं पछाण ते लिया है पर चंगी तरह नहीं पछाण सकी, जरा अपना नाम पता ते दस। गुलाम फातिमा आखन लगी, भैण जी मैं निकर्मण ओहाई जमना हां जो तेरे नाल इकट्ठी खेड़दी ते पढ़दी हुंदी सी, अज ते मेरा आ बुरा हाल हो गया। गंगा बाई कहन लगी, मैनू चौड़ा ते पैंदा सी पर मैं की जाना कि तू इस वेस विच धर्मो कुधर्म हुई फिरदी। सच दस तैनू ए मत किसने दिती कि तू अपना हीरे वर्गा जन्म गवाड़िया। बीबी फातिमा आखन लगी, भैणा कुछ ना पुछ, मैं अपने हथी आप कुहाड़ा मारिया, इस विच किसे दा की दोष। जदों पुठे दिन आउंदे ने ना पहलों ते मत पुठी हो जांदी है, फिर सारे काम पुठे ही हुंदे ने। जिहड़े जिहड़े काम भी मैं चंगियाई लई कीते ओह भी बुरे हो गए। पति मर गया, मेरा कोई वाली वारस नहीं सी, बड़े धक्के खाधे, रोटी दा आसरा भी गवा लिया, अगलिया पिछलिया दे मूंह लगन जोगी ना रही। ਪਰ ਪੱਲੇ ਫਿਰ ਵੀ ਕੁਝ ਨਾ ਪਿਆ। ਗੰਗਾ ਬਾਈ ਆਖਣ ਲੱਗੀ, ਭੈਣਾ ਮੈਨੂੰ ਤੇਰੇ ਵਿਧਵਾ ਹੋਣ ਦਾ ਤੇ ਬੜਾ ਦੁੱਖ ਹੈ। ਰੱਬ ਕਿਰਪਾ ਕਰੇ ਇਹ ਦੁੱਖ ਕਿਸੇ ਨੂੰ ਨਾ ਪਵੇ, ਪਰ ਇਹ ਤਾਂ ਦੱਸ ਕਿ ਤੂੰ ਇਸ ਲਾਹੌਰ ਵਿੱਚ ਕਿਵੇਂ ਪਹੁੰਚੀ। ਇਹ ਗੱਲ ਸੁਣਦਿਆਂ ਬੀਬੀ ਜਮਨਾ ਅਭਾਗਣ ਜਮਨਾ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ ਤੇ ਫਿਰ ਆਖਣ ਲੱਗੀ, ਭੈਣਾ ਦੱਸ ਹੁਣ ਮੇਰਾ ਕਿਹੜਾ ਥਾਂ ਹੈ, ਮੈਂ ਕਿੱਥੇ ਜਾਵਾਂ, ਕੀ ਕਰਾਂ। ਜੀ ਤੇ ਚਾਹੁੰਦਾ ਕਿ ਦਰਿਆ ਵਿੱਚ ਜਾ ਕੇ ਡੁੱਬ ਮਰਾਂ ਜਾਂ ਫਿਰ ਜ਼ਹਿਰ ਖਾ ਲਵਾਂ। ਕੀ ਪਤਾ ਖੌਰੇ ਕੀ ਤਸੀਹੇ ਇਹਨਾਂ ਨਿਖਸਮੇ ਕਰਮਿਆਂ ਨੇ ਮੈਨੂੰ ਹੋਰ ਭੁਗਤਾਉਣੇ ਨੇ। ਗੰਗਾ ਬਾਈ ਆਖਣ ਲੱਗੀ, ਭੋਲੀਏ ਜਿਹੋ ਜਿਹੀ ਨਿਆਣੀ ਮੱਤ ਵਾਲੀ ਤੂੰ ਨਿੱਕੀ ਹੁੰਦਿਆਂ ਹੁੰਦੀ ਸੈ, ਉਹੋ ਜਿਹੀ ਵੱਡੀ ਹੋ ਕੇ ਨਿਕਲੀ। ਤੂੰ ਮੇਰੇ ਨਾਲ ਪੜ੍ਹਦੀ ਤੇ ਰਹੀ ਪਰ ਚਤਰ ਨਾ ਹੋਈ, ਪੰਜਾਬ ਵਿੱਚ ਆ ਵੀ ਗਈ, ਜੇ ਕਿਤੇ ਗੁਰੂ ਦੀ ਬਾਣੀ ਪੜ੍ਹਦੀ ਤਾਂ ਤੇਰਾ ਮਨ ਟਿਕ ਜਾਂਦਾ, ਲੋੜਾਂ ਮੰਗਾਂ ਮਿਟ ਜਾਂਦੀਆਂ ਤੇ ਸੱਚ ਦੀ ਸੋਝੀ ਤੈਨੂੰ ਹੋ ਆਉਂਦੀ। ਇਹ ਗੱਲ ਸੁਣਦਿਆਂ ਇਹ ਅਭਾਗਣ ਜਮਨਾ ਆਖਣ ਲੱਗੀ, ਭੈਣਾ ਮੇਰੇ ਮੰਦੇ ਭਾਗ, ਜੇ ਕਿਤੇ ਵਿਦਿਆ ਹੁੰਦੀ ਤੇ ਹੋਰ ਕੀ ਚਾਹੀਦਾ ਸੀ। ਉਹਨਾਂ ਦਿਨਾਂ ਵਿੱਚ ਜਿਹੜੇ ਚਾਰ ਅੱਖਰ ਤੇਰੇ ਨਾਲ ਪੜ੍ਹੇ ਸਹੁਰੇ ਜਾ ਕੇ ਤੇ ਉਹ ਵੀ ਚੇਤੇ ਨਹੀਂ ਰਹੇ, ਤੇ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਦੇਸ਼ ਵਿੱਚ ਕੋਈ ਸੁਣੀਂਦਾ ਹੀ ਨਹੀਂ, ਉੱਥੇ ਇਸ ਗੱਲ ਦੀ ਤੇ ਚਰਚਾ ਹੀ ਕੋਈ ਨਹੀਂ ਸੀ, ਤੈਨੂੰ ਇਹ ਨਵੀਂ ਗੱਲ ਕਿੱਥੋਂ ਲੱਭੀ। ਗੰਗਾ ਬਾਈ ਆਖਣ ਲੱਗੀ, ਭੈਣਾ ਮੈਨੂੰ ਇੱਥੇ ਇੱਕ ਬੀਬੀ ਨੇ ਸਤਸੰਗ ਦਿੱਤਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਕ ਹੈ। ਫਾਤਮਾ ਆਖਣ ਲੱਗੀ, ਕਿਤੇ ਸਿੱਖ ਲੋਕ ਤੇ ਨਹੀਂ। ਗੰਗਾ ਬਾਈ ਕਹਿਣ ਲੱਗੀ, ਹਾਂ ਸਿੱਖ ਹੀ ਤੇ ਨੇ। ਤੇ ਗੁਲਾਮ ਫਾਤਮਾ ਨੇ ਕਿਹਾ, ਮੈਂ ਤੇ ਪਿਛਲੇ ਦੋਵਾਂ ਥਾਵਾਂ ਤੇ ਸਿੱਖਾਂ ਦੇ ਬਾਰੇ ਵਿੱਚ ਸੁਣਿਆ ਕਿ ਉਹ ਤੇ ਚੰਗੇ ਨਹੀਂ ਹੁੰਦੇ, ਤੂੰ ਕਿੱਥੋਂ ਫਸ ਗਈ। ਗੰਗਾ ਬਾਈ ਕਹਿਣ ਲੱਗੀ, ਨਹੀਂ ਤੂੰ ਅੱਖੀ ਨਹੀਂ ਨਾ ਵੇਖਿਆ, ਵੇਖੇ ਸੁਣੇ ਵਿੱਚ ਬੜਾ ਫਰਕ ਹੁੰਦਾ ਹੈ। ਸਿੱਖ ਧਰਮ ਬੜਾ ਚੰਗਾ ਹੈ ਜਿਸ ਵਿੱਚ ਸ਼ਾਂਤੀ ਪਿਆਰ ਭਗਤੀ ਸਾਰੀਆਂ ਚੀਜ਼ਾਂ ਨੇ, ਕੇਵਲ ਤੇ ਕੇਵਲ ਸੱਚੇ ਜੀਵਨ ਵੱਲ ਤੁਰਨਾ ਹੀ ਸਭ ਤੋਂ ਵੱਡੀ ਗੱਲ ਹੈ, ਜਿਸ ਕਰਕੇ ਭੁਲੇਖਾ ਨਹੀਂ ਪੈਂਦਾ। ਜੇ ਤੂੰ ਸਤਸੰਗ ਕਰੇ ਤਾਂ ਤੇਰੇ ਭੁਲੇਖੇ ਨਿਕਲ ਜਾਣ। ਜਮਨਾ ਆਖਣ ਲੱਗੀ, ਭੈਣ ਜੇ ਇਹ ਗੱਲ ਹੋ ਜਾਵੇ ਤਾਂ ਹੋਰ ਕੀ ਚਾਹੀਦਾ, ਤੇ ਜੇ ਤੈਥੋਂ ਹੋ ਸਕੇ ਤਾਂ ਹੁਣੇ ਇਹ ਕੰਮ ਕਰ, ਮੇਰਾ ਮਨ ਅਤ ਦੁਖੀ ਅਤ ਦਾ ਨਿਰਾਸ਼ ਹੋ ਗਿਆ। ਇਹ ਗੱਲ ਸੁਣ ਕੇ ਗੰਗਾ ਬਾਈ ਉਸਨੂੰ ਆਪਣੀ ਸਹੇਲੀ ਉਪਕਾਰ ਕੌਰ ਦੇ ਘਰ ਲੈ ਗਈ ਤਾਂ ਜੋ ਉਹ ਉਸਨੂੰ ਕੁਝ ਸੁਮਤ ਦੇਵੇ। ਉੱਥੇ ਜਾ ਕੇ ਉਪਕਾਰ ਦੀਆਂ ਗੱਲਾਂ ਬਾਤਾਂ ਚੱਲ ਪਈਆਂ ਤੇ ਉਪਕਾਰ ਕੌਰ ਨੇ ਆਖਿਆ, ਭੈਣ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁੱਗ ਵਿੱਚ ਸੱਚੇ ਗੁਰੂ ਹੋਏ ਨੇ, ਵੇਖੇ ਨਾ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰਹੇ। ਜੋ ਕੇਵਲ ਪਰਉਪਕਾਰ ਵਾਸਤੇ ਇਸ ਸੰਸਾਰ ਵਿੱਚ ਆਏ ਤੇ ਇਸ ਕਹਿਰ ਦੀ ਹਨੇਰੀ ਵਿੱਚੋਂ ਅਸਾਂ ਅਨਾਥ ਜੀਵਾਂ ਦੀ ਬਾਂਹ ਫੜੀ ਤੇ ਪਾਪ ਦੇ ਰਾਜ ਤੋਂ ਛੁਟਕਾਰਾ ਦਿਵਾਇਆ, ਵਰਨਾ ਸਾਡੀ ਗੱਲ ਤੇ ਇਹ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਗੁਰੂ ਜੀ ਨੇ ਸਾਡੇ ਲਈ ਸੱਚ ਤੇ ਮੁਕਤੀ ਭੁਗਤੀ ਦੇ ਦਰਵਾਜ਼ੇ ਖੋਲ ਦਿੱਤੇ ਹੈ। ਆਪ ਆਪਣੇ ਲਈ ਅਨੇਕਾਂ ਕਸ਼ਟ ਸਹਾਰੇ, ਦੇਸ਼ਾਂ ਪ੍ਰਦੇਸ਼ਾਂ ਸਮੁੰਦਰਾਂ ਤੇ ਪਹਾੜਾਂ ਵਿੱਚ ਵਿਚਰ ਕੇ ਸਾਰੀ ਦੁਨੀਆਂ ਦਾ ਉਧਾਰ ਕੀਤਾ ਤੇ ਸੱਚੇ ਧਰਮ ਦਾ ਪ੍ਰਚਾਰ ਕੀਤਾ। ਭਰਮਾਂ ਪਖੰਡਾਂ ਤੇ ਮੰਨਤਾਂ ਦੀ ਜੜ ਪੁੱਟ ਕੇ ਇੱਕ ਵਾਹਿਗੁਰੂ ਦਾ ਭਜਨ ਸਿਖਾਇਆ। ਜੇ ਸ਼ਰਨ ਲਵੋ, ਭਜਨ ਕਰੋ ਤਾਂ ਸੁਖੀ ਹੋ ਜਾਈਦਾ ਹੈ। ਇਹ ਗੱਲ ਸੁਣ ਕੇ ਇਹ ਅਭਾਗੀ ਜਮਨਾ ਆਖਣ ਲੱਗੀ ਕਿ ਮੈਨੂੰ ਮੇਰੇ ਪਤੀ ਜੀ ਦਿਸ ਪੈਣਗੇ। ਬੀਬੀ ਉਪਕਾਰ ਕੌਰ ਆਖਣ ਲੱਗੀ, ਜੇ ਪਤੀ ਨਾਲ ਪਿਆਰ ਹੈ ਤਾਂ ਚੰਗਾ ਜੀਵਨ ਜੀ, ਧਰਮੀ ਬਣ, ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰ, ਤੂੰ ਸੁਖੀ ਹੋ ਜਾਵੇਂਗੀ। ਵੇਖੇ ਨਾ, ਗੁਰੂ ਜੀ ਨੇ ਸਮਝਾਇਆ ਸੀ, ਭੀ ਸੋ ਸਤੀਆਂ ਜਾਨੀਅਨ ਸ਼ੀਲ ਸੰਤੋਖ ਰਹਨ, ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਣ। ਭਾਵ ਸਤੀਆਂ ਸਿਰਫ ਉਹ ਔਰਤਾਂ ਹੀ ਨਹੀਂ ਹੁੰਦੀਆਂ ਜਿਹੜੀਆਂ ਪਤੀ ਦੇ ਮਰ ਜਾਣ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਹੀ ਅੱਗ ਵਿੱਚ ਸੜ ਜਾਣ, ਬਲਕਿ ਅਸਲੀ ਸਤੀਆਂ ਤੇ ਉਹ ਨੇ ਜਿਹੜੀਆਂ ਆਪਣੇ ਪਿਆਰੇ ਪਤੀ ਦੀ ਯਾਦ ਵਿੱਚ ਚੰਗਾ ਜੀਵਨ ਜੀਣ ਅਤੇ ਪਰਮੇਸ਼ਰ ਦੀ ਯਾਦ ਆਪਣੇ ਹਿਰਦੇ ਵਿੱਚ ਵਸਾ ਲੈਣ। ਇਹ ਸੁਣ ਕੇ ਇਸ ਅਭਾਗਣ ਜਮਨਾ ਨੇ ਹੌਕਾ ਲਿਆ। ਉਪਕਾਰ ਕੌਰ ਦੀਆਂ ਮਿੱਠੀਆਂ ਗੱਲਾਂ ਤੇ ਚੰਗੀਆਂ ਲੱਗੀਆਂ, ਪਰ ਪਿਛਲੀਆਂ ਯਾਦਾਂ ਨੇ ਇਹੋ ਜਿਹਾ ਦੁਖੀ ਕੀਤਾ ਕਿ ਮਨ ਵਿੱਚ ਸ਼ੰਕਾ ਆਵੜਿਆ ਤੇ ਮਨ ਨੇ ਸੋਚਿਆ, ਰੱਬਾ ਕਿਤੇ ਇਸ ਮਿਠਾਸ ਵਿੱਚੋਂ ਵੀ ਬਾਅਦ ਵਿੱਚ ਦੁੱਖ ਹੀ ਨਾ ਨਿਕਲੇ। ਦਿਲ ਵਿੱਚ ਇਸ ਤਰ੍ਹਾਂ ਦੀ ਘਬਰਾਹਟ ਲੈ ਕੇ ਉੱਠ ਖਲੋਤੀ ਤੇ ਇਹ ਕਹਿ ਕੇ ਕਿ ਫਿਰ ਆਵਾਂਗੀ। ਕਲੇਜਾ ਹੱਥ ਵਿੱਚ ਲੈ ਕੇ ਚਲੀ ਗਈ। ਘਰ ਜਾ ਕੇ ਸੋਚਣ ਲੱਗੀ, ਹੁਣ ਜੋ ਹੋਰ ਆਸਰਾ ਨਜ਼ਰੀ ਪੈਂਦਾ ਉਹ ਧਾਰਨ ਕਰਾਂ ਕਿ ਨਾ ਕਰਾਂ। ਇਹਨਾਂ ਸੋਚਾਂ ਵਿੱਚ ਹੀ ਇਸ ਨੂੰ ਨੀਂਦ ਆ ਗਈ। ਕੁਝ ਚਿਰ ਮਗਰੋਂ ਜਾਗ ਖੁੱਲੀ। ਅਜੇ ਅੱਖਾਂ ਮੀਟੀਆਂ ਹੀ ਹੋਈਆਂ ਸਨ ਕਿ ਇਸ ਨੇ ਸੁਣਿਆ ਕਿ ਮੇਰੇ ਕਮਰੇ ਵਿੱਚ ਗੱਲਾਂ ਹੋ ਰਹੀਆਂ ਨੇ। ਇਹ ਚੁੱਪ ਕਰਕੇ ਪਈ ਰਹੀ ਤੇ ਗੱਲਾਂ ਸੁਣਦੀ ਰਹੀ, ਜਿਸ ਦਾ ਅਰਥ ਇਹ ਸੀ ਕਿ ਅੱਜ ਇਸ ਦੇ ਸਿੱਖਾਂ ਦੇ ਘਰ ਜਾਣ ਦੀ ਖ਼ਬਰ ਮੌਲਵੀ ਜੀ ਨੂੰ ਪੁੱਜ ਗਈ ਹੈ ਤੇ ਹੁਣ ਉਹ ਵਿਚਾਰ ਰਹੇ ਸਨ ਕੋਈ ਇਹੋ ਜਿਹਾ ਪ੍ਰਬੰਧ ਕਰੀਏ ਤਾਂ ਕਿ ਮੁੜ ਇਹ ਉੱਥੇ ਨਾ ਜਾ ਸਕੇ। ਸੋ ਜੋ ਪ੍ਰਬੰਧ ਉਸਨੇ ਸੁਣੇ ਉਹ ਇਹ ਸੀ ਕਿ ਉਸਨੂੰ ਉੱਥੋਂ ਵਿਦਾ ਕਰ ਦੇਣ, ਭਾਵ ਇਸ ਅਭਾਗਣ ਜਮਨਾ ਨੂੰ ਕਿਤੇ ਹੋਰ ਲੈ ਜਾਇਆ ਜਾਏ। ਅਭਾਗਣ ਜਮਨਾ ਹੁਣ ਉੱਠ ਬੈਠੀ, ਜਾਗ ਪਈ ਤੇ ਜਿਹੜੇ ਦੋ ਚਾਰ ਔਰਤਾਂ ਤੇ ਮਰਦ ਆਏ ਸਨ ਬੜੇ ਪਿਆਰ ਨਾਲ ਮਿਲੇ ਤੇ ਸਲਾਹ ਦੇਣ ਲੱਗੇ ਕਿ ਕੱਲ ਰਾਤ ਦਿੱਲੀ ਤੁਰ ਚੱਲੀਏ। ਇਸ ਨੇ ਬੜੀ ਖੁਸ਼ੀ ਨਾਲ ਹਾਂ ਕਰ ਦਿੱਤੀ ਤੇ ਸਾਰਿਆਂ ਨੂੰ ਵਿਦਾ ਕਰ ਦਿੱਤਾ। ਪਰ ਇਸ ਅਭਾਗਣ ਔਰਤ ਨੇ ਰਾਤ ਨੂੰ ਇਹ ਸੋਚਿਆ ਕਿ ਜੇ ਮੈਂ ਗੰਗਾ ਬਾਈ ਦੇ ਜਾਂ ਸਿੱਖਾਂ ਦੇ ਘਰ ਚਲੀ ਗਈ ਤਾਂ ਇਹ ਲੋਕ ਉਹਨਾਂ ਦੇ ਦੁਸ਼ਮਣ ਬਣ ਜਾਣਗੇ ਤੇ ਉਹਨਾਂ ਨੂੰ ਦੁੱਖ ਦੇਣਗੇ ਤੇ ਉਹਨਾਂ ਦੇ ਦੁੱਖ ਦਾ ਪਾਪ ਵੀ ਮੇਰੇ ਸਿਰ ਹੋਵੇਗਾ। ਫਿਰ ਵੀ ਪਤਾ ਨਹੀਂ ਕਿ ਉਹ ਵੀ ਅੱਗੋਂ ਕਿਹੋ ਜਿਹਾ ਨਿਕਲਣ। ਜੇ ਇਹਨਾਂ ਨਾਲ ਜਾਨੀ ਆ ਤਾਂ ਮੇਰਾ ਮਨ ਨਹੀਂ ਮੰਨਦਾ ਤੇ ਹੋਰ ਕੋਈ ਆਸਰਾ ਨਹੀਂ। ਸੋ ਮੇਰੇ ਲਈ ਜੇ ਜਗਤ ਵਿੱਚ ਕੁਝ ਹੈ ਤਾਂ ਚਾਰ ਚੁਫੇਰੇ ਨਿਰਾਸਾ ਤੇ ਮੌਤ ਹੀ ਹੈ। ਇਸ ਤਰ੍ਹਾਂ ਨਿਰਾਸ ਉਦਾਸ ਤੇ ਡਾਵਾਂ ਡੋਲ ਹੁੰਦੀ ਤਿੰਨ ਪੈਰ ਰਾਤ ਲੰਘ ਗਈ। ਘਬਰਾਹਟ ਵਿੱਚ ਸੁਦੈਣ ਹੋ ਗਈ, ਸਾਰੀ ਦੁਨੀਆ ਕਾਲੀ ਹਰੇਰੀ ਨਜ਼ਰ ਆਵੇ ਜਿਸ ਵਿੱਚ ਆਪਣਾ ਕੋਈ ਵੀ ਬੇਲੀ ਨਹੀਂ ਸੀ।